ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੈ ਦੱਬਿਓ ਸੁਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਹਰੇ ਜਨ ਉਥਾਰੈ ਦੱਬਿਓ ਸੁਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਕਮਾਏ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜਨ ਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਮਹਾਨ ਰਹਿਮਤ ਕੀਤੀ ਹੈ ਆਪਾਂ ਜੋ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਹਾਂ ਨਾ ਆਪਾਂ ਨੂੰ ਹਲੂਣਾ ਦਿੱਤਾ ਕਿ ਗੁਰੂ ਕੇ ਸਿੱਖਾ ਜਾਗਣਾ ਕਰ ਮੈਂ ਸਾਦੀ ਜੀ ਗੱਲ ਤੋਂ ਆਪਣੇ ਵਿਚਾਰ ਆਰੰਭ ਕਰਾਂ ਆਪਾਂ ਸਟੇਸ਼ਨ 'ਤੇ ਚਲੇ ਗਏ ਗੱਡੀ ਦਾ ਟਾਈਮ ਕੁਝ ਲੇਟ ਹੈ ਅਤੇ ਆਪਾਂ ਨੂੰ ਖਾਲੀ ਬੈਂਚ ਮਿਲਿਆ ਆਪਾਂ ਬੈਂਚ 'ਤੇ ਲੇਟ ਗਏ ਹੋਇਆ ਕਿ ਮੌਸਮ ਖੁਸ਼ਗਵਾਰ ਹੋਣ ਕਰਕੇ ਸਾਨੂੰ ਨੀਂਦ ਆ ਗਈ ਗੱਡੀ ਆਪਣੇ ਟਾਈਮ 'ਤੇ ਚਲੀ ਭਾਵੇਂ ਟਿਕਟ ਵੀ ਕੋਲ ਹੈ ਪਰ ਸੁੱਤਾ ਹੋਇਆ ਉਹ ਵਿਅਕਤੀ ਆਪਣੀ ਮੰਜ਼ਿਲ 'ਤੇ ਪਹੁੰਚ ਨਾ ਸਕਿਆ ਇਸੇ ਪ੍ਰਕਾਰ ਗੁਰਮੁਖੋ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਲੇਕਿਨ ਆਪਾਂ ਪਰਿਵਾਰ ਦੀਆਂ ਸੁੱਖ ਸਹੂਲਤਾਂ ਦੇ ਵਿੱਚ ਇੰਨੇ ਗੁਲਤਾਨ ਹੋਏ ਹਾਂ ਕਿ ਸਾਨੂੰ ਇਹ ਨਹੀਂ ਪਤਾ ਚੱਲਦਾ ਵੀ ਸਾਡੀ ਜ਼ਿੰਦਗੀ ਦਾ ਇੱਕ ਕੀਮਤੀ ਸਵਾਸ ਬਰਬਾਦ ਹੋ ਰਿਹਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਡੇ 'ਤੇ ਰਹਿਮਤ ਕੀਤੀ ਕਹਿੰਦੇ ਗੁਰੂ ਕੇ ਸਿੱਖਾ ਜਾਗਣਾ ਕਰ ਸੁਚੇਤ ਹੋ ਇਸ ਵਿਚਾਰ ਨੂੰ ਜਿਵੇਂ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਗੁਰੂ ਰਹਿਮਤ ਸਦਕਾ ਵਿਚਾਰਨ ਦਾ ਯਤਨ ਕਰਨਾ ਹੈ। ਤੁਹਾਡੇ 'ਚੋਂ ਕੋਈ ਵੀਰ ਸ਼ੰਕਾ ਕਰੇਗਾ, ਗਿਆਨੀ ਜੀ ਪਹਿਲਾਂ ਤੁਸੀਂ ਇਹ ਕਿਹਾ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਰਹਿਮਤ ਕੀਤੀ, ਅਤੇ ਮੁੜ ਕੇ ਤੁਸੀਂ ਨਾਲ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਜ਼ਿਕਰ ਵੀ ਕੀਤਾ। ਉਹਦਾ ਕਾਰਨ ਗੁਰਮੁਖੋ ਇਹ ਹੈ ਕਿ ਸੋਠ ਦੀ ਵਾਰ ਦੀਆਂ ਜਿੰਨੀਆਂ ਵੀ ਪੌੜੀਆਂ ਨੇ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤੀਆਂ ਹਨ। ਅਸੀਂ ਵਾਰਾਂ ਦੀ ਗਿਣਤੀ ਪੜ੍ਹਦੇ ਹਾਂ, 22 ਵਾਰਾਂ। ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਲੋਕ ਮਹੱਲਾ 3 ਪਹਿਲਾਂ ਆਇਆ, ਇਹਦਾ ਭਾਵ ਹੈ ਵੀ ਜਿਹੜਾ ਸ਼ਲੋਕ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ 3 ਨੇ ਉਚਾਰਨ ਕੀਤਾ ਔਰ ਅਗਲਾ ਸ਼ਲੋਕ ਵੀ 3 ਨੇ ਉਚਾਰਨ ਕੀਤਾ ਹੈ, ਲੇਕਿਨ ਜਿਹੜੀ ਪੌੜੀ ਹੈ ਨਾ ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਨੇ 4 ਵਿੱਚ ਉਚਾਰਨ ਕੀਤੀ ਹੈ। ਔਰ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਇੱਕ ਦਸ਼ਤਾਨ ਦੇ ਰੂਪ ਵਿੱਚ ਵੀ ਬੀਬੀਏ ਧੀਏ ਭੈਣੇ ਸਚੇਤ ਹੋ, ਤੇਰਾ ਇਹ ਬਿਸਤਰਾ, ਤੇਰੇ ਇਹ ਸ਼ਿੰਗਾਰ ਬੱਚੀਏ ਕਿਸੇ ਵੀ ਕੰਮ ਨਹੀਂ, ਜੇ ਤੂੰ ਆਪਣੇ ਪਤੀ ਦੇ ਨਾਲ ਸੁਖਾਵੇਂ ਸੰਬੰਧ ਨਾ ਬਣਾਏ ਤਾਂ ਉਸ ਪੱਖ ਨੂੰ ਜਿਵੇਂ ਗੁਰੂ ਪਾਤਸ਼ਾਹ ਕਿਰਪਾ ਕਰਕੇ ਸਮਝਾਉਣਗੇ ਉਹ ਆਪਾਂ ਵਿਚਾਰਾਂਗੇ। ਹਜ਼ੂਰ ਆਪਣੇ ਤੇ ਰਹਿਮਤਾਂ ਕਰਨ, ਮਨ ਦੀ ਇਕਾਗਰਤਾ ਲਈ ਆਪਾਂ ਹਾੜਾ ਕੱਢੀਏ, ਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਤਰਸ ਕਰਨ, ਸਹਿਯੋਗ ਦਿਓ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ 3 ਹਰੇ ਜਨ ਉਥਾਰੈ ਦੱਬੇ ਹੋ, ਸੁਤਿਆਂ ਗਈ ਵਿਹਾਏ।
ਜਿਵੇਂ ਆਪਾਂ ਵਿਆਕਰਨ ਦੇ ਨਿਯਮ ਪੜ੍ਹਦੇ ਹਾਂ, ਨਾਉਂ ਪੜਨਾਉਂ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ, ਇਸੇ ਪ੍ਰਕਾਰ ਜਿਹੜਾ ਇਹ ਸ਼ਬਦ ਆਰੰਭ ਹੁੰਦਾ ਹੈ ਨਾ ਇਹ ਸੰਬੋਧਨ ਵਾਚਕ ਹੈ। ਸੰਬੋਧਨ ਵਾਚਕ ਤੋਂ ਜਿਵੇਂ ਆਪਾਂ ਕਹਿੰਦੇ ਵੀ ਗੁਰਮੁਖਾ ਤੁਸੀਂ ਗਲਤ ਪਾਸੇ ਜਾਂਦੇ ਹੋ, ਜੇ ਲੰਗਰ ਛਕਣਾ ਤੇ ਐਂ ਥਣੀ ਹੋ, ਦੇ ਤੁਸੀਂ ਮੱਥਾ ਟੇਕਣਾ ਤੇ ਗੁਰਮੁਖੋ ਇਸ ਰਸਤੇ ਜਾਓ। ਜਿਹੜਾ ਕਿਸੇ ਨੂੰ ਸੰਬੋਧਨ ਕਰਕੇ ਮੁਖਾਤਬ ਕਰਕੇ ਕਹਿਣਾ ਉਹਨੂੰ ਕਹਿੰਦੇ ਨੇ ਸੰਬੋਧਨ ਵਾਚਕ। ਇਹ ਸੰਬੋਧਨ ਵਾਚਕ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਜਿਹੜਾ ਉਥਾਰੇ ਸ਼ਬਦ ਹੈ ਨਾ ਇਹਨੂੰ ਆਪਾਂ ਆਮ ਪੰਜਾਬੀ 'ਚ ਕਹਿੰਦੇ ਹਾਂ, ਜਦੋਂ ਆਪਣੀ ਛਾਤੀ 'ਤੇ ਭਾਰ ਪੈ ਜਾਏ ਅਤੇ ਆਪਾਂ ਕਹਿੰਦੇ ਵੀ ਮੈਂ ਰਾਤ ਬਣਾਉਂਦਾ ਰਿਹਾ, ਆਮ ਬੋਲੀ ਬਣਾਉਂਦਾ ਰਿਹਾ। ਜਿਹਨੂੰ ਆਪਾਂ ਆਮ ਬੋਲੀ 'ਚ ਬਣਾਉਂਦਾ ਕਹਿੰਦੇ ਹਾਂ ਨਾ ਉਹਨੂੰ ਸਿੰਧੀ ਬੋਲੀ 'ਚ ਕਹਿੰਦੇ ਨੇ ਅਥਾੜੋ। ਇੱਥੇ ਉਥਾਰੇ ਹੈ, ਲੇਕਿਨ ਸਿੰਧੀ ਬੋਲੀ ਦੀ ਭਾਸ਼ਾ ਦੇ ਮੁਤਾਬਕ ਉਹਨਾਂ ਦੇ ਉਚਾਰਨ ਮੁਤਾਬਕ ਉਹ ਗੁਰਮੁਖ ਪਿਆਰੇ ਬੋਲਦੇ ਨੇ ਉਥਾੜੋ। ਇਹਨੂੰ ਇਉਂ ਕਰਾਂਗੇ ਵੀ ਅਪਭ੍ਰੰਸ਼ ਭਾਸ਼ਾ ਦੇ ਮੁਤਾਬਕ ਜਿਹਨੂੰ ਜਿਵੇਂ ਆਪਾਂ ਪ੍ਰੋਗਰਾਮ ਸ਼ਬਦ ਪੜ੍ਹਦੇ ਅੰਗਰੇਜ਼ੀ ਦਾ ਅਤੇ ਆਪਾਂ ਪੰਜਾਬੀ 'ਚ ਉਹਨੂੰ ਪ੍ਰੋਗਰਾਮ ਬਣਾ ਲਿਆ, ਉਸ ਨਿਯਮ ਦੇ ਮੁਤਾਬਕ ਹੇ ਭਾਈ ਆਪਾਂ ਕਹਿੰਦੇ ਵੀ ਬੰਦਾ ਬਣਾਉਂਦਾ ਤਾਂ ਛਾਤੀ 'ਤੇ ਹੱਥ ਆ ਜਾਏ, ਜਿਹਨੂੰ ਆਪਾਂ ਕਹਿੰਦੇ ਛਾਤੀ 'ਤੇ ਭਾਰ ਪੈ ਜਾਣਾ, ਉਹਨੂੰ ਗੁਰੂ ਪਾਤਸ਼ਾਹ ਮੇਰੇ ਮਾਲਕ ਨੇ ਦ੍ਰਿਸ਼ਟਾਂਤ ਦੇ ਰੂਪ 'ਚ ਕਿਹਾ ਭਾਈ ਤੇਰੇ 'ਤੇ ਮੋਹ ਮਮਤਾ ਦਾ ਭਾਰ ਪੈ ਗਿਆ, ਮੋਹ ਮਮਤਾ ਦਾ, ਅਤੇ ਮੋਹ ਮਮਤਾ ਦੇ ਭਾਰ ਕਰਕੇ ਤੂੰ ਬਣਾਈ ਜਾਂਦਾ ਇਵੇਂ ਬਿਨਾਂ ਵਜ੍ਹਾ ਤੋਂ ਗਲਤ ਬੋਲੀ ਜਾਣਾ, ਕਿਸੇ ਨੂੰ ਗਲਤ, ਕਿਸੇ ਨੂੰ ਬੁਰਾ, ਕਿਸੇ ਨੂੰ ਭਲਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਤੇਰੇ ਅੰਤਸ਼ਕਰਨ ਦੇ ਉੱਪਰ ਮੋਹ ਮਮਤਾ ਦਾ ਭਾਰ ਪੈ ਗਿਆ ਤੇ ਨਾਲ ਹੀਰਿਆ। ਇਹ ਗੱਲ ਯਾਦ ਰੱਖੀ, ਤੇਰੀ ਸਾਰੀ ਦੀ ਸਾਰੀ ਜ਼ਿੰਦਗੀ ਕਿਤੇ ਸੁੱਤਿਆਂ ਬਤੀਤ ਨਾ ਹੋ ਜਾਏ। ਸੁੱਤਿਆਂ ਗਈ ਵਿਹਾਏ, ਵਿਹਾਏ ਤੂੰ ਪਾ ਬਤੀਤ ਹੋਣਾ। ਆਪਾਂ ਕਈ ਵਾਰ ਕਹਿੰਦੇ ਗਿਆਨੀ ਜੀ ਠੀਕ ਹੈ ਸੌਣ ਦੀ ਗੱਲ, ਪਰ ਮੇਰੇ ਤੇ ਬੜੀ ਮਹਾਰਾਜ ਦੀ ਕਿਰਪਾ ਵੀ ਮੈਂ ਬਹੁਤ ਘੱਟ ਸੌਂਦਾ। ਇਹ ਆਪਾਂ ਕਈ ਵਾਰ ਆਮ ਕਹਿ ਦਿੰਦੇ ਭੁਲੇਖੇ ਚ। ਗੁਰਮੁਖੋ ਕੱਲਾ ਅੱਖਾਂ ਮੀਟਣ ਦੇ ਨਾਲ ਤੇ ਮੰਜੇ ਤੇ ਪੈਣ ਨਾਲ ਸੌਣਾ ਨਹੀਂ ਗਿਆ ਗਿਆ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਰਸਨਾ ਸੋਈ ਲੋਭ ਮਿੱਠੇ ਸਾਧ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਰੇ ਅੰਗਾਂ ਨੂੰ ਵੱਖ ਵੱਖ ਸੌਣਾ ਦੱਸਿਆ, ਇਹ ਕਿਵੇਂ ਸੌਂਦੇ ਨੇ ਵੱਖ ਵੱਖ ਰੂਪਾਂ ਚ। ਰਸਨਾ ਸੋਈ ਲੋਭ ਮਿੱਠੇ ਸਾਧ, ਵੀ ਫਲਾਣੇ ਥਾਂ ਤੇ ਗਿਆਨੀ ਜੀ ਗਏ, ਉੱਥੇ ਨਾ ਕੋਈ ਜਲੇਬੀਆਂ ਦਾ ਘਾਟਾ, ਨਾ ਉੱਥੇ ਪਕਵਾਨਾਂ ਦਾ ਘਾਟਾ, ਬੜਾ ਆਨੰਦ ਆਇਆ। ਇਹਦਾ ਭਾਵ ਹੈ ਵੀ ਪਿਆਰਿਆ, ਤੇਰੀ ਜਿਹੜੀ ਜਵਾਨ ਸੁੱਤੀ ਪਈ ਹੈ ਖਾਣ ਤੱਕ, ਫਲਾਨੀ ਚੀਜ਼ ਮਿੱਠੀ ਤੇ ਫਲਾਨੀ ਕੌੜੀ, ਫਲਾਨੀ ਕਰਾਰੀ, ਇਹਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਇਉਂ ਕਿਹਾ, ਰਸਨਾ ਸੋਈ ਲੋਭ ਮਿੱਠੇ ਸਾਧ। ਪਦਾਰਥਾਂ ਦਾ ਲਾਲਚ, ਖਾਣ ਦਾ ਲਾਲਚ, ਮਨ ਸੋਇਆ ਮਾਇਆ ਵਿਸਮਾਦ। ਉੱਥੇ ਜਾਵਾਂਗੇ ਤੇ ਚਾਰ ਪੈਸੇ ਵੱਧ ਬਣ ਜਾਣਗੇ, ਘੱਟ ਬਣ ਜਾਣਗੇ। ਇਸ ਪ੍ਰਕਾਰ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਫਰਮਾਇਆ ਹੈ, ਉਹ ਕਹਿੰਦੇ ਸਾਧੀ ਜੀਵਨ ਰਜੀਆ ਕਰ ਭੋਗ ਬਲਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਆਪਾਂ ਕੰਨਾਂ ਦੇ ਨਾਲ ਇੱਕ ਜੋ ਮੇਰਾ ਜਾਤੀ ਤਜਰਬਾ ਮਹਾਂਪੁਰਸ਼ਾਂ ਕੋਲ ਵਿਦਿਆ ਪੜ੍ਹਨ ਕਰਕੇ, ਸਾਰਿਆਂ ਤੋਂ ਔਖਾ ਕੰਮ ਹੈ ਗੁਰਮੁਖੋ ਦੂਜੇ ਦੀ ਵਡਿਆਈ ਸੁਣਨੀ ਕੰਨਾਂ ਨਾਲ, ਸਭ ਤੋਂ ਔਖਾ ਕੰਮ ਜੋ ਕੋਈ ਮੰਨੇ ਜਾਂ ਨਾ ਮੰਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਕੰਨ ਨੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਆਪਣੀ ਵਡਿਆਈ ਤੇ ਲੋਕਾਂ ਦੀ ਨਿੰਦਿਆ ਸੁਣ ਕੇ ਅਸੀਂ ਬੜੇ ਪ੍ਰਸੰਨ ਹੋਏ। ਜੇ ਕਿਸੇ ਦੀ ਨਿੰਦਿਆ ਕੀਤੀ ਤੇ ਸਾਨੂੰ ਹਾਸਾ ਆ ਗਿਆ, ਸਾਡੀ ਵਡਿਆਈ ਕੀਤੀ ਤੇ ਅਸੀਂ ਖਿੜਖਿੜਾ ਕੇ ਹੱਸ ਪਏ। ਅਸੀਂ ਆਪਣੇ ਬਾਰੇ ਜਾਣਦੇ ਨਹੀਂ ਵੀ ਸਾਡੇ ਪੱਲੇ ਕਰਤੂਤ ਕੀ ਹੈ, ਅਸੀਂ ਆਪਣੇ ਬਾਰੇ ਸਾਰਾ ਕੁਝ ਜਾਣਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵਨ ਰਜੀਆ ਕਰ ਭੋਗ ਬਲਾਸੇ, ਨਾਕਨ ਰਜਾ ਸਵਾਸ ਲੈ। ਬੜਾ ਕੁਝ ਸਿੰਘਿਆ, ਫਲਾਨੀ ਚੀਜ਼ ਫਲਾਨਾ ਸੈਂਟ ਲਿਆਈ, ਉਹਦੀ ਬੜੀ ਵਧੀ ਸਵੈਲ, ਉਹਦੀ ਪਰਫਿਊਮ, ਸਾਰੀ ਜ਼ਿੰਦਗੀ ਸੁੰਘਦਿਆਂ ਸੁੰਘਦਿਆਂ ਜਦੋਂ ਬੰਦੇ ਦੀ ਮੌਤ ਹੁੰਦੀ ਵੇਖਣਾ ਕਿਤੇ ਆਪਣੇ ਨਾਲ ਹੀ ਵਾਪਰਨੀ ਹੈ, ਉਦੋਂ ਨੱਕ ਦੀ ਘੁੰਡੀ ਮੁੜ ਜਾਂਦੀ, ਅਗਲੀ ਨੱਕ ਮੁੜ ਜਾਂਦਾ। ਮੈਨੂੰ ਇਉਂ ਪ੍ਰਤੀਤ ਹੁੰਦਾ ਹੈ, ਮੇਰਾ ਜਾਤੀ ਤਜਰਬਾ, ਰੱਬ ਸਾਡਾ ਨੱਕ ਮਰੋੜਦਾ। ਬੜਾ ਸੁੰਘਿਆ ਸੁਣਾ ਇਸ ਟਿਕਾਣੇ ਤੇ ਆਉਣਾ, ਅੱਜ ਸੁੰਘ ਕੇ ਵਿਖਾ। ਰੇਜ ਅਨੁਥਾਰੇ ਦੱਬਿਓ ਸੁੱਤਿਆਂ ਗਈ ਵਿਆਏ। ਮਾਇਆ ਦੇ ਮੋਹ ਤੇ ਮਮਤਾ ਦੇ ਵਿੱਚ ਇਹ ਜੀਵ ਦੇ ਅੰਤਸ਼ਕਰਨ ਤੇ ਇੰਨਾ ਭਾਰ ਪਿਆ ਵੀ ਇਹ ਜਾਗਦਾ ਹੀ ਨਹੀਂ। ਇਸ ਪ੍ਰਕਾਰ ਜਿਹੜੀ ਇਹਦੀ ਜ਼ਿੰਦਗੀ ਹੈ, ਇਹਦੀ ਜ਼ਿੰਦਗੀ ਦੇ ਪਲ ਨੇ, ਕੀਮਤੀ ਸਵਾਸ ਨੇ, ਬਤੀਤ ਹੋ ਗਏ।
ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰਨਾ ਉਪਜਿਓ ਚਾਓ।
ਕਹਿੰਦੇ ਗੁਰੂ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਸੁਣ ਕੇ ਇਹ ਮਨੁੱਖ ਜਾਗਿਆ ਹੀ ਨਹੀਂ। ਕਈ ਵਾਰਾਂ ਕਈਆਂ ਨੂੰ ਲੋਕਾਂ ਨੂੰ ਬਹੁਤੀਆਂ ਗੱਲਾਂ ਕਰਨ ਦੀ ਆਦਤ ਹੁੰਦੀ, ਇਵੇਂ ਬਿਨਾਂ ਵਜ੍ਹਾ ਤੋਂ ਗੱਡੀ 'ਚ ਬੈਠਿਆਂ ਕਹਿੰਦੇ ਗਿਆਨੀ ਜੀ ਕੋਈ ਗੱਲ ਸੁਣਾਓ। ਆਮ ਲੋਕਾਂ ਨੂੰ ਆਦਤ ਹੈ। ਮੈਂ ਗੁਰਮੁਖੋਂ ਬੇਨਤੀ ਕਰਾਂ, ਬਹੁਤੀਆਂ ਗੱਲਾਂ ਦੀ ਬਜਾਏ ਜੇ ਆਪਾਂ ਇੱਕ ਪੰਕਤੀ ਕਮਾ ਲਈਏ ਤਾਂ ਸਾਡਾ ਜੀਵਨ ਸਫਲਾ, ਕਿਉਂਕਿ ਆਪਾਂ ਪੰਕਤੀ ਸਰਵਣ ਕੀਤੀ ਹੈ, ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ। ਗੁਰੂ ਦਾ ਉਪਦੇਸ਼ ਸੁਣ ਕੇ ਤੇਰੀ ਜਾਗ ਹੀ ਨਹੀਂ ਖੁੱਲ੍ਹੀ। ਬਾਣੀ ਸਾਰੀ ਅੰਮ੍ਰਿਤ ਰੂਪ ਹੈ, ਗੁਰੂ ਕੀ ਬਾਣੀ ਦਾ ਇੱਕ ਇੱਕ ਅੱਖਰ ਲੱਗ ਕੰਨਾ ਸਾਡੇ ਲਈ ਗਿਆਨ ਦਾ ਵਸੀਲਾ ਹੈ। ਪਰ ਗੁਰਮੁਖੋ ਸੰਚ ਹਰ ਤਨ ਪੂਜ ਸਤਿਗੁਰ, ਮਨੋ ਛੋੜ ਵਿਕਾਰ, ਆਪਾਂ ਇਸੇ ਪੰਕਤੀ ਨੂੰ ਕੁਮਾਰੀਏ ਤੇ ਆਪਾਂ ਸਾਰੇ ਜੀਵਨ ਦਾ ਬੇੜਾ ਸਫਲਾ ਕਰ ਜਾਈਏ। ਬਾਣੀ ਹੈ ਹੀ ਮਹਾਨ, ਪਰ ਕੇਵਲ ਤੇ ਕੇਵਲ ਇੰਨੀ ਪੰਕਤੀ ਨੂੰ ਆਪਾਂ ਕਮਾ ਲਈਏ ਨਾ, ਸੰਚ ਹਰ ਤਨ ਪੂਜ ਸਤਿਗੁਰ ਮਨੋ ਛੋੜ ਵਿਕਾਰ। ਸਾਡੀ ਕੋਸ਼ਿਸ਼ ਹੈ ਵੀ ਸਾਡੇ ਕੋਲ ਚਾਰ ਪੈਸੇ ਜਮ੍ਹਾਂ ਹੋਣ। ਹਜ਼ੂਰ ਕਹਿੰਦੇ ਸੰਚ ਹਰ ਤਨ ਪਰਮਾਤਮਾ ਦੇ ਨਾਂ ਨੂੰ ਇਕੱਠਿਆਂ ਕਰ, ਪੂਜ ਸਤਿਗੁਰ ਸੱਚੇ ਗੁਰੂ ਦੀ ਪੂਜਾ ਕਰ ਤੇ ਨਾਲ ਮਨੋ ਛੋੜ ਵਿਕਾਰ, ਸਾਰੇ ਦੀਆਂ ਸਾਰੀਆਂ ਗੱਲਾਂ ਇਹਦੇ ਵਿੱਚ ਆ ਜਾਣਗੀਆਂ। ਪਰਮਾਤਮਾ ਦੇ ਨਾਂ ਨੂੰ ਇਕੱਠਿਆਂ ਕਰ, ਗੁਰੂ ਦੀ ਪੂਜਾ ਕਰ ਸੱਚੇ ਗੁਰੂ ਦੀ, ਤੇ ਨਾਲ ਵਿਕਾਰਾਂ ਨੂੰ ਤਿਆਗਣਾ ਕਰ ਵਿਕਾਰਾਂ ਨੂੰ। ਜਿਵੇਂ ਆਪਣੀ ਪੰਜਾਬੀ ਦੀ ਕਹਾਵਤ ਹੈ, ਪੰਚਾਂ ਦਾ ਕਿਆ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਗਿਆਨੀ ਜੀ ਗੱਲ ਤਾਂ ਠੀਕ, ਪਰ ਕੀ ਕਰੀਏ, ਦੁਨੀਆਦਾਰੀ ਕਰਨੀ ਪੈਂਦੀ ਹੈ ਨਾ। ਅਤੇ ਮੈਂ ਬੇਨਤੀ ਕਰਦਾ ਵੀ ਗੁਰਮੁਖਾ ਜਿਹੜੀ ਦੁਨੀਆਦਾਰੀ ਦੀ ਗੱਲ ਕਰਦਾ ਨਾ, ਜਿੱਦਣ ਮੌਤ ਹੋਈ ਦੁਨੀਆ ਦੇ ਬੰਦੇ ਕਿੰਨੇ ਮਰਜ਼ੀ ਮੜੀਆਂ 'ਚ ਲੈ ਜਾਈ, ਨਾਲ ਇੱਕ ਨਹੀਂ ਜਾਣਾ। ਜਿਹੜੀ ਦੁਨੀਆ ਦੀ ਤੂੰ ਗੱਲ ਕਰਦਾ ਨਾ, ਕੀ ਕਰੀਏ ਗਿਆਨੀ ਜੀ, ਦੁਨੀਆਦਾਰੀ ਕਰਨੀ ਪੈਂਦੀ ਹੈ। ਅਤੇ ਜਿਹੜੀ ਦੁਨੀਆਦਾਰੀ ਦੀ ਗੱਲ ਕਰਦਾ ਨਾ, ਇਸ ਦੁਨੀਆ ਨੇ ਇਕੱਠਿਆਂ ਹੋ ਕੇ ਤੈਨੂੰ ਮੜੀਆਂ ਤੱਕ ਪਹੁੰਚਾਉਣਾ ਅਤੇ ਮੁੜ ਕੇ ਕਹਿਣਾ ਵੀ ਮਿੱਤਰਾ ਆਪਣੀ ਕੀਤੀ ਭੋਗ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਸੱਚੇ ਗੁਰੂ ਦਾ ਸ਼ਬਦ ਸੁਣ, ਅਤੇ ਜਿੰਨਾ ਚਿਰ ਸ਼ਬਦ ਨਾ ਸੁਣਿਆ ਉਹਨਾਂ ਚਿਰ ਤੈਨੂੰ ਜਾਗ ਨਹੀਂ ਆਉਣੀ। ਕਿਉਂਕਿ ਗੁਰਦੇਵ ਕਹਿੰਦੇ ਨੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਫਰੀਦਾ ਕਿੱਥੇ ਤੈਂੜੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੀ ਹੋਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਉਹ ਭਲਿਆ, ਹੋਰਨਾਂ ਦੀ ਗੱਲ ਛੱਡ, ਕਿਤੇ ਆਪਣੀ ਮਾਂ ਬਾਪ ਨੂੰ ਚੇਤੇ ਕਰ ਲਾ। ਫਰੀਦਾ, ਬਾਬਾ ਫਰੀਦ ਜੀ, ਫਰੀਦਾ ਕਿੱਥੇ ਤੈਂੜੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ। ਤੇਰੇ ਮਾਤਾ ਜੀ ਚਲੇ ਗਏ, ਤੇਰੇ ਪਿਤਾ ਜੀ ਚਲੇ ਗਏ, ਅਤੇ ਜਿਹੜੀ ਮਾਂ ਨੇ ਤੇਰੇ ਲਈ ਇੰਨਾ ਕੁਝ ਕੀਤਾ ਭਰਿਆ ਉਹ ਚਲੇ ਗਈ, ਤੂੰ ਕਿਵੇਂ ਅੜ ਜਾਏਗਾ। ਜਿਹੜੇ ਪਿਤਾ ਨੇ ਤੇਰੇ ਲਈ ਇੰਨੀ ਮਿਹਨਤ ਕੀਤੀ, ਤੇਰੀ ਪਾਲਣਾ ਪੋਸ਼ਣਾ ਕੀਤੀ, ਉਹ ਚਲੇ ਗਏ, ਤੂੰ ਕਿਵੇਂ ਰਹਿ ਜਾਏਗਾ। ਇਸ ਕਰਕੇ ਉਸ ਗੱਲ ਨੂੰ ਸਮਝਣ ਦਾ ਯਤਨ ਕਰ, ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਤੇਰੇ ਮਨ ਵਿੱਚ ਪਰਿਪੂਰਨ ਪਰਮਾਤਮਾ ਨੂੰ ਮਿਲਣ ਦਾ ਕਦੇ ਉਤਸ਼ਾਹ ਹੀ ਨਹੀਂ ਪੈਦਾ ਹੋਇਆ, ਮਨ ਵਿੱਚ ਕਦੇ ਇੱਛਾ ਨਹੀਂ ਪੈਦਾ ਹੋਈ।
ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ।
ਕਹਿੰਦੇ ਭਾਈ ਉਹ ਸਰੀਰ ਸੜ ਜਾਏ ਜਿਸ ਸਰੀਰ ਵਿੱਚ ਕੋਈ ਗੁਣ ਹੀ ਨਹੀਂ, ਤੇ ਗੁਣ ਕਿਵੇਂ ਪੈਦਾ ਹੋਣਗੇ। ਜੋ ਗੁਰ ਕਾਰ ਨਾ ਕਮਾਏ, ਜਿਹੜਾ ਗੁਰੂ ਦੀ ਕਾਰ ਨਹੀਂ ਕਰਦਾ, ਜਿਹੜਾ ਗੁਰੂ ਦੀ ਆਗਿਆ ਨਹੀਂ ਮੰਨਦਾ, ਉਹ ਸਰੀਰ ਕਿਸੇ ਕੰਮ ਨਹੀਂ। ਸਾਡੇ ਲਈ ਗੁਰਮੁਖ ਬਾਬਾ ਬੁੱਢਾ ਸਾਹਿਬ ਇੱਕ ਪਥ ਪ੍ਰਦਰਸ਼ਕ ਨੇ। ਅੱਜ ਕੱਲ੍ਹ ਤਲਵਾਰ ਘੜਦਾ ਜਾਂਦਾ ਹੈ, ਲੇਕਿਨ ਅੱਗੇ ਆਮ ਵੇਖੀ ਤਾਂ ਸੀ ਲੋਕਾਂ ਨੇ ਟਰੱਕਾਂ ਬੱਸਾਂ ਗੱਡੀਆਂ 'ਤੇ ਲਿਖਿਆ ਹੁੰਦਾ ਧੰਨ ਬਾਬਾ ਬੁੱਢਾ ਸਾਹਿਬ, ਆਮ ਲਿਖਿਆ ਹੁੰਦਾ ਸੀ ਆਮ। ਅਤੇ ਮਨ ਨੇ ਸ਼ੰਕਾ ਕਰਨਾ ਵੀ ਇਹ ਬਾਬਾ ਬੁੱਢਾ ਸਾਹਿਬ ਦਾ ਨਾਂ ਹਰ ਟਰੱਕ 'ਤੇ ਗੱਡੀ 'ਤੇ ਕਿਉਂ ਲਿਖਿਆ। ਉਹਦਾ ਕਾਰਨ ਸੀ ਗੁਰਮੁਖੋ, ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਕਮਾਈ ਅਤੇ ਸਾਡੇ ਵਾਸਤੇ ਮੀਲ ਪੱਥਰ, ਸਾਨੂੰ ਮੀਲ ਪੱਥਰ, ਜਿਵੇਂ ਮੀਲ ਪੱਥਰ ਸਾਨੂੰ ਰਾਹ ਦੱਸਦਾ ਨਾ, ਇਸ ਪ੍ਰਕਾਰ ਉਹ ਸਾਡੇ ਪਥ ਪ੍ਰਦਰਸ਼ਕ ਨੇ ਬਾਬਾ ਬੁੱਢਾ ਸਾਹਿਬ ਜੀ। ਜੇ ਤਾਂ ਹਰਿਮੰਦਰ ਸਾਹਿਬ ਦੇ ਵਿੱਚ ਗੁਰਦੇਵ ਦੇ ਹੁਕਮ ਦੀ ਪਾਲਣਾ ਹੁਕਮਨਾਮਾ ਲਿਆ ਅਤੇ ਬਾਬਾ ਬੁੱਢਾ ਜੀ ਨੇ ਇਹ ਨਹੀਂ ਆਖਿਆ ਕਿ ਮੈਂ ਵੱਡਾ ਗ੍ਰੰਥੀ ਸਿੰਘ ਹਾਂ, ਇਹ ਨਹੀਂ ਆਖਿਆ। ਅਤੇ ਜੇ ਗੁਰਮੁਖੋ ਗੁਰੂ ਕੇ ਸਰੋਵਰ ਦੀ ਸੇਵਾ ਆਰੰਭ ਹੋਈ ਅਤੇ ਬਾਬਾ ਬੁੱਢਾ ਸਭ ਸਿਰ 'ਤੇ ਟੋਕਰਾ ਚੁੱਕਦੇ ਨੇ ਟੋਕਰਾ ਕਾਲ ਸੇਵਾ ਦਾ, ਹੁਣ ਤਾਂ ਚਿੱਟਾ ਚੋਲਾ ਪਾਇਆ ਅਤੇ ਕਹਿੰਦੇ ਵੀ ਕਿਤੇ ਚੋਲੀ ਨੂੰ ਦਾਗ ਨਾ ਲੱਗ ਜਾਏ, ਇਹ ਸਾਡੇ ਅੰਦਰ ਵਹਿਮ ਹੈ। ਪਰ ਭੁੱਲ ਜਾਂਦੇ ਵੀ ਜਿਹੜੇ ਚਿੱਟੇ ਚੋਲੀ ਨੂੰ ਬਚਾ ਬਚਾ ਕੇ ਰੱਖਦੇ ਹੋ ਗੁਰਮੁਖੋ, ਕਦੇ ਚਿਖਾ ਵਿੱਚ ਨਹੀਂ ਸੜ ਜਾਣਾ। ਇਹ ਚੋਲਾ ਸਫਲਾ ਤਾਂ ਹੈ ਜੇ ਕਿਤੇ ਗੁਰੂ ਕੀ ਚਰਨ ਧੂੜ ਸਾਡੇ ਚੋਲੇ ਨਾਲ ਲੱਗ ਜਾਏ। ਇਤਿਹਾਸ ਹੈ ਇਤਿਹਾਸ, ਦੁੱਖ ਭੰਜਣੀ ਬੇਰੀ ਬੇਰੀ ਵਾਲੇ ਪਾਸੇ ਬਾਦਸ਼ਾਹ ਦਾ ਵਜ਼ੀਰ, ਉਹਦਾ ਨਾਂ ਵਜ਼ੀਰ ਖਾਂ ਹੈ, ਉਹਨੂੰ ਜਲੋਦਰ ਦੀ ਬਿਮਾਰੀ ਹੋ ਗਈ, ਇਤਿਹਾਸ ਹੈ। ਥਾਂ ਥਾਂ 'ਤੇ ਵੈਦਾਂ ਹਕੀਮਾਂ ਕੋਲ ਗਿਆ ਅਤੇ ਗੱਲ ਨਾ ਬਣੀ। ਉਹਦੇ ਕਿਸੇ ਮਿੱਤਰ ਨੇ ਆਖਿਆ ਵੀ ਵਜ਼ੀਰ ਖਾਂ, ਤੂੰ ਗੁਰੂ ਕਰਨਲ ਸੁਨੇਹ ਰੱਖਦਾ, ਪਿਆਰ ਕਰਦਾ, ਅਤੇ ਮੈਂ ਗੁਰੂ ਕੇ ਸਿੱਖਾਂ ਕੋਲੋਂ ਪੰਕਤੀ ਸੁਣੀ, ਮੇਰਾ ਵੈਦ ਗੁਰੂ ਗੋਬਿੰਦਾ, ਵੀ ਗੁਰੂ ਨਾਨਕ ਤੋਂ ਵੱਡਾ ਕੋਈ ਵੈਦ ਹਕੀਮ ਹੈ ਨਹੀਂ, ਅਤੇ ਉੱਥੇ ਜਾ। ਮੈਂ ਸਦਕੇ ਜਾਵਾਂ ਵਜ਼ੀਰ ਖਾਂ ਦੇ, ਭਾਵੇਂ ਉਹਦਾ ਮੁਸਲਮਾਨ ਪਰਿਵਾਰ ਵਿੱਚ ਜਨਮ ਹੈ ਅਤੇ ਉਹ ਗੁਰੂ ਨਾਨਕ ਦੇ ਘਰ ਅੰਮ੍ਰਿਤਸਰ ਸਾਹਿਬ ਆਇਆ। ਮੇਰੇ ਭੈਣੋ ਅਤੇ ਭਰਾਓ ਧਿਆਨ ਦਿਓ, ਤੁਸੀਂ ਹਰਿਮੰਦਰ ਨੂੰ ਛੱਡ ਕੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ, ਗੁਰੂ ਨਾਨਕ ਦੀ ਜੋਤ 'ਤੇ ਨੇਚਾ ਛੱਡ ਕੇ ਬੰਦਿਆਂ ਦੇ ਡੇਰਿਆਂ 'ਤੇ ਭਟਕਦੇ ਹੋ, ਸੁਚੇਤ ਹੋ। ਜਿੱਥੇ ਦੁੱਖ ਭੰਜਣੀ ਬੇਰੀ ਦੇ ਅਗਲੇ ਪਾਸੇ ਆਪਾਂ ਪਰਿਕਰਮਾ ਕਰਦੇ ਹਾਂ, ਜਿੱਥੇ ਪਾਲਕੀ ਸਾਹਿਬ ਬਣੀ ਹੈ, ਇੱਥੇ ਆਣ ਕੇ ਉਹਨੂੰ ਲਟਾ ਦਿੱਤਾ, ਉਹਦੇ ਪਰਿਵਾਰ ਦੇ ਮੈਂਬਰਾਂ ਨੇ ਬੜਾ ਪਰੇਸ਼ਾਨ ਹੈ। ਅਤੇ ਗੁਰੂ ਕਾ ਵਜ਼ੀਰ ਬਾਬਾ ਬੁੱਢਾ ਸਾਹਿਬ ਜੀ, 100 ਸਾਲ ਦੇ ਲਾਗੇ ਉਮਰ ਹੈ ਅਤੇ ਸਿਰ 'ਤੇ ਟੋਕਰਾ ਚੁੱਕਿਆ ਗੁਰੂ ਕੀ ਕਾਰ ਸੇਵਾ ਦਾ, ਮਿੱਟੀ ਨਾਲ ਭਰਿਆ ਟੋਕਰਾ। ਅਤੇ ਸਤਿਗੁਰੂ ਪਾਤਸ਼ਾਹ ਨੇ ਇਸ਼ਾਰਾ ਕੀਤਾ ਬਾਬਾ ਬੁੱਢਾ ਸਾਹਿਬ ਨੂੰ, ਬੁੱਢਾ ਜੀ ਇਹ ਸੇਵਾ ਤੁਹਾਡੇ ਜਿੰਮੇ ਹੈ। ਬਾਬਾ ਬੁੱਢਾ ਸਾਹਿਬ ਨੇ ਗੁਰਦੇਵ ਦੇ ਇਸ਼ਾਰੇ ਦੇ ਮੁਤਾਬਕ ਮਿੱਟੀ ਦਾ ਭਰਿਆ ਉਹ ਟੋਕਰਾ ਜਲੋਧਰ ਦਾ, ਜਿਹੜਾ ਮਰੀਜ਼ ਸੀ ਵਜ਼ੀਰ ਖਾਂ, ਉਹਦੇ ਸਿਰ ਟਿੱਡ 'ਤੇ ਮਾਰ ਦਿੱਤਾ, ਪੇੜ 'ਤੇ ਮਾਰ ਦਿੱਤਾ। ਹੋਇਆ ਕਿ ਜਿਹੜਾ ਉਹਦੇ ਅੰਦਰ ਪਾਣੀ ਭਰਿਆ ਸੀ ਉਹ ਮੂੰਹ ਦੇ ਰਸਤੇ ਵਗ ਗਿਆ, ਨੌਂ ਪਰ ਨੌਂ ਹੋ ਗਿਆ ਉਹ। ਇਹ ਗੁਰਮੁਖੋ ਉਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਗੁਰੂ ਘਰ ਦੀ ਕਾਰ ਸੇਵਾ ਦੀ ਟੋਕਰੀ ਨਾਲ ਰੋਗੀਆਂ ਦੇ ਰੋਗ ਦੂਰ ਹੋਏ। ਇਵੇਂ ਨਕਲੀਆਂ ਮਗਰ ਨਾ ਜਾਇਆ ਕਰ, ਨਕਲੀਆਂ ਮਗਰ ਉਹਨਾਂ ਦੇ ਬਾਰੇ, ਇੱਕ ਨਕਲੀ ਗੁਰੂਆਂ ਦੇ ਬਾਰੇ ਭਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਧਾਰਨ ਦਿੱਤੀ ਹੈ। ਉਹ ਕਹਿੰਦੇ ਵੈਦ ਚੰਗੇਰੀ ਊਠਣੀ ਲੈ ਸਿਲ ਵੱਟਾ ਕਚਰਾ ਭੰਨਾ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਮਣ ਰੰਨਾ, ਪਕੜ ਚਲਾਇਆ ਰਾਵਲੇ ਪਹੁੰਦੀ ਉਗੜ ਗਿਆ ਸੋ ਕੰਨਾ, ਪੁੱਛੇ ਆਗ ਵਿਖਾਣਿਓ ਉਗੜ ਗਿਆ ਪਾਜ ਪਰਛੰਨਾ, ਪਾਰਖਵਾਂ ਚੋਂ ਕੱਢਿਆ ਜਿਉਂ ਕਚਕੜਾ ਗੁੱਝੇ ਗੰਨਾ। ਇਹਦਾ ਅਰਥ ਕੀ ਹੈ? ਇੱਕ ਬੇਸਮਝ ਆਦਮੀ ਤੁਰਿਆ ਜਾ ਰਿਹਾ ਅਤੇ ਆਮ ਕਰਕੇ ਰਾਜਸਥਾਨ ਦੇ ਇਲਾਕੇ 'ਚ ਊਠ ਵੀ ਬੜੇ ਹੁੰਦੇ ਨੇ ਅਤੇ ਮਦਾ ਜਿਹਨੂੰ ਆਪਾਂ ਦਵਾਣਾ ਕਹਿੰਦੇ ਹਾਂ, ਮਤੀਰਾ ਕਹਿੰਦਾ, ਉਹ ਵੀ ਬੜੇ ਹੁੰਦੇ ਨੇ। ਇਹ ਕਈਆਂ ਨੂੰ ਔਰਜਾ ਲੱਗੇਗਾ। ਅਤੇ ਨਾਲ ਮੈਂ ਬੇਨਤੀ ਕੀਤੀ, ਇੱਕ ਭਾਈ ਗੁਰਦਾਸ ਨੇ ਪੌੜੀ ਲਿਖੀ ਹੈ ਵੀ ਨਕਲੀ ਬੰਦਿਆਂ ਤੋਂ ਬਚੋ। ਉਹ ਗੁਰਮੁਖ ਪਿਆਰਿਓ ਊਠ ਨੇ ਜਿਹੜਾ ਉਹ ਮਤੀਰਾ ਸੀ, ਦਵਾਣਾ ਸੀ, ਉਹ ਮੂੰਹ 'ਚ ਪਾ ਲਿਆ ਅਤੇ ਹੈ ਸੀ ਵੱਡਾ, ਉਹਦੇ ਸੰਘ 'ਚ ਫਸ ਗਿਆ। ਹੁਣ ਸੰਘ 'ਚ ਫਸ ਗਿਆ ਅਤੇ ਉਹਦਾ ਮਾਲਕ ਬੜਾ ਜੀ ਭਿਆਣਾ। ਉਹਦਾ ਨੌਕਰ ਕਹਿਣ ਲੱਗਾ, ਜੀ ਚਿੰਤਾ ਨਾ ਕਰੋ, ਬਸ ਇੱਕ ਮਿੰਟ ਦਾ ਮਸਲਾ ਜੇ। ਉਹ ਕੁਦਰਤੀ ਤੌਰ 'ਤੇ ਇੱਕ ਪੱਥਰ ਦਾ ਵੱਟਾ ਜਿਹਾ ਪਿਆ ਸੀ, ਉਹਨੇ ਧੌਣ 'ਤੇ ਮਾਰਿਆ ਅਤੇ ਫਿਸ ਗਿਆ ਅਤੇ ਊਠ ਨੌ ਪਰ ਨੌ। ਇੱਕ ਸਮਝ ਬੰਦਾ ਉਹ ਕਹਿੰਦਾ ਸੀ ਆਹ ਕੰਮ ਬੜਾ ਵਧੀਆ ਜੇ। ਉਹਨੇ ਗੁਰਮੁਖ ਉਹਦੀ ਬੈਠਕ ਸੀ ਅਤੇ ਉਹਦੇ ਜਾ ਕੇ ਬੋਰਡ ਟੰਗ ਲਿਆ ਵੀ ਇੱਥੇ ਗਲੇ ਦਾ ਇਲਾਜ ਹੁੰਦਾ ਵੀ ਮੈਂ ਸਪੈਸ਼ਲਿਸਟ ਹਾਂ, ਕਿਸੇ ਦੇ ਗਲੇ 'ਚ ਕੋਈ ਰੋਗ ਹੋਵੇ ਨਾ ਤਾਂ ਮੈਂ ਠੀਕ ਕਰ ਦਿਆਂਗਾ। ਉਹ ਭਾਣਾ ਰੱਬ ਦਾ ਜਿਹੜਾ ਕੋਈ ਪੰਡ ਪਿੰਡ ਦਾ ਮੁਖੀਆ ਸੀ ਨਾ, ਉਹਦੀ ਬੇਬੇ ਨੂੰ ਗਲੜ ਸਨ, ਗਲੜ ਜਿਹੜਾ ਗਲਾ ਸਿਰਜਿਆ ਨਾ, ਉਹਨੂੰ ਪੰਜਾਬੀ 'ਚ ਕਹਿੰਦੇ ਨੇ ਗਲੜ ਰੋਗ। ਉਹ ਪਿੰਡ ਦੇ ਮੁਖੀਏ ਨੇ ਮਨ 'ਚ ਵਿਚਾਰ ਕੀਤੀ ਤਾਂ ਰੱਬ ਨੇ ਬੜਾ ਵਧੀਆ ਕੰਮ ਕੀਤਾ ਹੈ ਵੀ ਆਪਣੇ ਪਿੰਡ 'ਚ ਹਕੀਮ ਆ ਗਿਆ ਗਲੇ ਦਾ ਇਲਾਜ ਕਰਦਾ। ਉਹ ਕਹਿਣ ਲੱਗਾ ਵੀ ਵੈਦ ਜੀ ਕਿਰਪਾ ਕਰੋ, ਮੇਰੀ ਬੇਬੇ ਬੜੀ ਢਿੱਲੀ। ਕਹਿਣ ਲੱਗਾ ਜੀ ਮਿੰਟ ਦਾ ਕੰਮ ਹੈ, ਚਲਾ ਗਿਆ। ਉਹਨੇ ਦੁਕਾਨ ਤੋਂ ਲੈ ਲਿਆ ਪੱਥਰ ਅਤੇ ਬੇਬੇ ਨੂੰ ਕਹਿੰਦਾ ਵੀ ਮਾਂ ਜੀ ਆਓ ਵੇਖੋ। ਪਰ ਕਿਤੋਂ ਬੇਬੇ ਨੇ ਮੂੰਹ ਤਾਂ ਕੀਤਾ ਅਤੇ ਉਹਨੇ ਧੌਣ 'ਚ ਪੱਥਰ ਕੱਢ ਮਾਰਿਆ, ਬੇਬੇ ਜੀ ਚਲੇ ਗਏ। ਹੁਣ ਬੇਬੇ ਜੀ ਚਲੇ ਗਏ ਅਤੇ ਉਹਨਾਂ ਨੇ ਉਹਨੂੰ ਕਾਬੂ ਕਰ ਲਿਆ ਵੀ ਬੰਦੇ ਦਾ ਪੁੱਤ ਦਾ ਬਣ ਕੇ ਦੱਸ, ਇਹ ਨਵੀਂ ਹਕੀਮੀ ਪੱਥਰ ਮਾਰ ਕੇ ਇਲਾਜ ਕਰਨਾ। ਕਹਿਣ ਲੱਗਾ ਜੀ ਮੂੰਹ ਠੀਕ ਹੁੰਦਾ ਵੇਖਿਆ। ਭਾਈ ਗੁਰਦਾਸ ਜੀ ਕਹਿੰਦੇ ਵੀ ਵੇਖ ਲਓ ਉਸ ਮੂਰਖ ਦੇ ਪੱਲੇ ਕੱਖ ਨੇ, ਨਕਲ ਕੀਤੀ, ਕਿਸੇ ਦੀ ਮਾਤਾ ਦੀ ਮੌਤ ਹੋਈ ਅਤੇ ਨਾਲੇ ਆਪਣੀ ਜਾਨ ਗਵਾ ਬੈਠਾ। ਇਸੇ ਪ੍ਰਕਾਰ ਜਿਹੜੇ ਇਹ ਲੋਕ ਦੁਕਾਨਾਂ ਲਾ ਕੇ ਬੈਠੇ ਨੇ ਨਾ, ਇਹ ਗੁਰਮੁਖੋ ਊਠਣੀ ਨੂੰ ਪੱਥਰ ਮਾਰਨ ਵਾਲੇ ਵਰਗੇ ਹਕੀਮ ਨੇ, ਇਹੋ ਜਿਹੇ ਗੁਰੂ ਨੇ। ਇਸ ਕਰਕੇ ਇਹਨਾਂ ਕੋਲ ਬਚਣਾ ਕਰੋ ਅਤੇ ਨਾਲ ਮੈਂ ਆਪਣੀ ਸੇਫਟੀ ਲਈ, ਕਿਉਂ ਕਈ ਬੰਦੇ ਕਹਿੰਦੇ ਗਿਆਨੀ ਜੀ ਲਿਖਿਆ ਵਿਖਾਓ ਕਿੱਥੇ ਹੈ, ਇਹ ਲਿਖਿਆ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਗੁਰੂ ਦਾ ਉਪਦੇਸ਼ ਸੁਣ ਕੇ ਤੇਰੇ ਅੰਦਰ ਜਾਗ ਨਹੀਂ ਆਈ, ਤੇਰੇ ਅੰਦਰ ਚਾਹ ਨਹੀਂ ਪੈਦਾ ਹੋਇਆ।
ਸਰੀਰ ਜਲੋ ਗੁਣ ਬਾਹਰਾ,
ਔਰ ਉਹ ਸਰੀਰਾ ਗੁਣਾਂ ਤੋਂ ਬਿਨਾਂ ਉਹ ਸੜ ਜਾਣਾ ਚਾਹੀਦਾ। ਆਪਾਂ ਰੋਜ਼ਾਨਾ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ ਅਤੇ ਗੁਰਮੁਖੋ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਇਕੱਲੇ ਇਕੱਲੇ ਅੰਗ ਨੂੰ ਸਫਲਾ ਕਰਨ ਦੀ ਜਾਚ ਦੱਸੀ ਹੈ। ਧਿਆਨ ਦਿਓ, ਆਪਾਂ ਰੋਜ਼ਾਨਾ ਪੜ੍ਹਦੇ ਹਾਂ ਇਹ ਰਸਨਾ। ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਸ ਚਿਰ ਹਰ ਰਸ ਪੱਲੇ ਨਾ ਪਾਏ। ਹੇ ਮੇਰੀਏ ਜਵਾਨੇ, ਬੜਾ ਖਾਧਾ ਬੜਾ ਪੀਤਾ, ਪਰ ਜਿੰਨਾ ਚਿਰ ਪਰਮਾਤਮਾ ਦੇ ਨਾਮ ਦਾ ਸਵਾਦ ਨਾ ਲਿਆ, ਉਹਨਾਂ ਚਿਰ ਤੈਨੂੰ ਸੰਤੁਸ਼ਟੀ ਨਹੀਂ ਆਉਣੀ। ਕੰਨਾਂ ਨੂੰ ਸਿੱਖਿਆ ਦਿੱਤੀ, ਇਹ ਸਰਵਣੋ ਮੇਰ ਹੋ, ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਰੀਰ ਲਾਏ ਤੋਂ ਭਾਵ ਬਿਲਕੁਲ ਕੰਸੈਂਟਰੇਟ ਹੋ ਕੇ, ਇਕਾਗਰ ਚਿਤ ਹੋ ਕੇ, ਇਹ ਕੰਨਾਂ ਨੂੰ ਸਿੱਖਿਆ ਦਿੱਤੀ ਹੈ। ਇਹ ਨੇਤਰ ਹੋ ਮੇਰ ਹੋ, ਹਰ ਤੁਮ ਜੋ ਧਰੇ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਹੇ ਮੇਰੀਆਂ ਅੱਖੋ, ਹਰ ਇੱਕ ਵਿੱਚ ਵਾਹਿਗੁਰੂ ਨੂੰ ਤੱਕਣਾ ਕਰ, ਹਰ ਇੱਕ ਪਰਮਾਤਮਾ ਦੀ ਜੋਤ ਨੂੰ ਤੱਕਣਾ ਕਰ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਸਰੀਰ ਵਿੱਚ ਗੁਣ ਨਹੀਂ, ਉਹ ਸਰੀਰ ਕਿਸੇ ਕੰਮ ਨਹੀਂ, ਉਹ ਸੜ ਜਾਣਾ ਚਾਹੀਦਾ। ਜਿਹੜਾ ਗੁਰੂ ਦੀ ਕਾਰ ਨਹੀਂ ਕਰਦਾ, ਜਿਹੜਾ ਗੁਰੂ ਦੀ ਆਗਿਆ ਵਿੱਚ ਚੱਲਦਾ ਨਹੀਂ।
ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜਾ ਪਾਏ।
ਸੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਸਾਰੀ ਦੁਨੀਆਂ ਨੂੰ ਵੇਖਿਆ, ਮੈਂ ਕਰਕੇ ਇਹ ਬੰਦਾ ਸੜ ਰਿਹਾ, ਸਾਰੀ ਦੁਨੀਆਂ ਚ ਅੱਗ ਲੱਗੀ ਹੈ। ਬਾਬਾ ਫਰੀਦ ਜੀ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ। ਉਹ ਕਹਿੰਦੇ ਫਰੀਦਾ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ। ਬਾਬਾ ਫਰੀਦ ਜੀ ਕਹਿੰਦੇ ਕਿ ਮੈਂ ਸਮਝਦਾ ਸਾਂ ਸ਼ਾਇਦ ਮੈਂ ਹੀ ਪਰੇਸ਼ਾਨ ਹੋਵਾਂ, ਥੋੜ੍ਹਾ ਜਿਹਾ ਸਰੀਰ ਤੋਂ ਉੱਪਰ ਉੱਠ ਕੇ ਵੇਖਿਆ ਤੇ ਘਰ ਘਰ ਵਿੱਚ ਅੱਗ ਲੱਗੀ ਹੈ। ਘਰ ਘਰ ਵਿੱਚ ਅੱਗ ਕਾਹਦੀ, ਕਿਉਂ ਲੱਗੀ ਹੈ? ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲਾਏ। ਐਸ ਮੰਜੀ ਸਾਹਿਬ ਦੀ ਸਟੇਜ ਤੇ ਮੇਰੇ ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਸੀ ਇਹਦੇ ਪੱਖ ਵਿੱਚ। ਇੱਥੇ ਮਨ ਨੂੰ ਟੁੰਬਣ ਵਾਲਾ ਹੈ। ਉਹ ਕਹਿੰਦੇ ਗੁਰਮੁਖੋ, ਪੁਰਾਣੇ ਜ਼ਮਾਨੇ 'ਚ ਅੱਗ ਬਲਦੀ ਸੀ ਨਾ, ਅਤੇ ਚੁੱਲ੍ਹੇ 'ਚ ਬਲਣੀ, ਭੜੋਲੀ 'ਚ ਬਲਣੀ, ਅਤੇ ਪਤਾ ਚੱਲਦਾ ਸੀ ਵੀ ਕਿਤੇ ਕੋਈ ਘਰ ਵੱਸਦਾ ਵੀ ਉੱਥੋਂ ਧੂੰਆਂ ਨਿਕਲਦਾ। ਕਹਿਣ ਲੱਗਾ ਜ਼ਮਾਨਾ ਕਹਿੰਦੇ ਨੇ ਜ਼ਮਾਨਾ ਬਦਲ ਗਿਆ, ਉਹ ਭੜੋਲੀਆਂ ਵੀ ਖਤਮ ਹੋ ਗਈਆਂ, ਚੁੱਲ੍ਹੇ ਵੀ ਆਪਾਂ ਢਾ ਦਿੱਤੇ, ਹੁਣ ਸਾਡੀਆਂ ਰਸੋਈਆਂ ਵਿੱਚ ਸਿਲੰਡਰ ਨੇ, ਅੱਗ ਬਲਦੀ ਹੈ, ਤਿੰਨ ਤਿੰਨ ਚਾਰ ਚਾਰ ਚੁੱਲ੍ਹੇ ਨੇ, ਪਰ ਧੂੰਆਂ ਨਹੀਂ ਨਿਕਲਦਾ। ਉਹ ਕਹਿਣ ਲੱਗੇ ਵੀ ਇਹਦਾ ਮਤਲਬ ਇਹ ਨਹੀਂ ਵੀ ਅੱਗ ਨਹੀਂ ਬਲਦੀ, ਅੱਗ ਬਲਦੀ ਹੈ, ਤਰੀਕਾ ਬਦਲ ਗਿਆ। ਅੱਗੇ ਆਪਾਂ ਪਰੇਸ਼ਾਨ ਹੁੰਦੇ ਸਾਂ, ਕਿਸੇ ਮਿੱਤਰ ਨੂੰ ਕਹਿਣਾ ਵੀ ਗੁਰਮੁਖਾ ਮੈਨੂੰ ਪਰੇਸ਼ਾਨੀ, ਅਤੇ ਉਹਨੇ ਕਹਿਣਾ ਵੀ ਕੋਈ ਗੱਲ ਨਹੀਂ ਭਾਈ ਸਾਹਿਬ, ਅਸੀਂ ਤੁਹਾਡੇ ਨਾਲ, ਘਬਰਾਓ ਨਾ, ਸਾਨੂੰ ਹੁਕਮ ਦੱਸੋ ਸੇਵਾ ਕੀ ਸੇਵਾ ਕਰੀਏ। ਹੁਣ ਅਸੀਂ ਦੂਜੇ ਨਾਲ ਗੱਲ ਤਾਂ ਨਹੀਂ ਕਰਦੇ ਵੀ ਜਿਹਦੇ ਨਾਲ ਕੀਤੀ ਉਹਨੇ ਸਾਨੂੰ ਭੰਡਣਾ ਹੈ, ਅਸੀਂ ਆਪਣਾ ਦੁੱਖ ਰੋਣਾ ਕਿਸੇ ਮਿੱਤਰ ਪਿਆਰੇ ਕੋਈ ਰਿਸ਼ਤੇਦਾਰ ਕੋਲ ਵੀ ਮੈਨੂੰ ਇਹ ਪਰੇਸ਼ਾਨੀ ਹੈ, ਅਤੇ ਅਸੀਂ ਘਰ ਨਹੀਂ ਜਾਣਾ, ਅਤੇ ਸਾਡੇ ਜਾਣ ਤੋਂ ਪਹਿਲਾਂ ਸਾਰੇ ਮੁਹੱਲੇ 'ਚ ਉਹਨੇ ਭੰਨ ਦੇਣਾ ਵੀ ਉਹਦੇ ਨਾਲ ਆਹ ਵਾਪਰਿਆ ਜੇ। ਅਤੇ ਹੁਣ ਬੰਦਾ ਕਹਿੰਦਾ ਵੀ ਆਪਣੀ ਮਿੱਟੀ ਕਾਹਨੂੰ ਪਵਾਉਣੀ ਹੈ, ਆਹ ਡਿਪਰੈਸ਼ਨ ਦਾ ਰੋਗ ਹੈ ਨਾ, ਅੱਜ ਕੱਲ੍ਹ ਬੜਾ ਡਿਪਰੈਸ਼ਨ ਕਿਸੇ ਨੂੰ ਪਊ, ਕਹਿੰਦਾ ਡਿਪਰੈਸ਼ਨ ਹੈ ਗਿਆਨੀ ਜੀ ਮੈਨੂੰ ਡਿਪਰੈਸ਼ਨ ਹੈ। ਡਿਪਰੈਸ਼ਨ ਦੇ ਰੋਗ ਦਾ ਕਾਰਨ ਵੀ ਆਪਾਂ ਜਿਹੜੀ ਅੰਦਰ ਦੀ ਪੀੜਾ ਉਹਨੂੰ ਪੀਤੀ ਜਾਂਦੇ, ਬਾਹਰ ਨਹੀਂ ਕੱਢਦੇ, ਦੁੱਖ ਹੁਣ ਵੀ ਹੈ। ਲੇਕਿਨ ਅੱਗੇ ਕਿਸੇ ਨਾਲ ਸਾਂਝਾ ਕਰਦੇ ਸਾਂ ਤੇ ਉਹਨੇ ਮਧਰਦੀ ਕਰਨੀ, ਹੁਣ ਜਿਹਦੇ ਨਾਲ ਸਾਂਝਾ ਕਰਦੇ ਮਿੱਟੀ ਪੁੱਟਦਾ, ਮਸਾਲੇ ਲਾ ਲਾ ਗੱਲਾਂ ਬਣਾਉਂਦਾ, ਮਸਾਲੇ ਲਾ ਲਾ ਕੇ। ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਚੌ ਪਾਸੇ ਨਿਗਾਹ ਮਾਰ ਕੇ ਵੇਖੋ, ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਦੁਖੀ ਹੈ, ਹਰ ਥਾਂ 'ਤੇ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਅੱਗੇ ਨਿਰਣਾ ਕਰਦੇ ਨੇ ਅੱਗ ਕੈਸੇ,
ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜਾ ਪਾਏ।
ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਇਹ ਚੁੱਲ੍ਹੇ ਦੀ ਅੱਗ ਦੀ ਗੱਲ ਨਹੀਂ ਕਰ ਰਹੇ, ਇਹ ਗੈਸ ਦੀ ਅੱਗ ਦੀ ਗੱਲ ਨਹੀਂ ਕਰ ਰਹੇ, ਦੋ ਅੱਗਾਂ ਨੇ, ਇੱਕ ਮੈਂ ਹਾਂ ਅਤੇ ਇਹ ਦੂਜਾ ਕਿਉਂ ਹੈ, ਇੱਕ ਹਉਮੈ ਖੁਦੀ ਅਤੇ ਦੂਜਾ ਦਵੈਤ ਭਾਵ, ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਪਰ ਮੂੰਹ ਆਈ ਬਾਤ ਰਹਿੰਦੀ ਨਹੀਂ। ਅਸੀਂ ਅੰਮ੍ਰਿਤਧਾਰੀ ਹੋ ਕੇ ਵੀ ਅੰਮ੍ਰਿਤਧਾਰੀ ਨਾਲ ਈਰਖਾ ਕਰਦੇ ਵੀ ਸਾਡੀ ਸੰਪਰਦਾ ਦਾ ਅੰਮ੍ਰਿਤ ਗਾੜਾ ਅਤੇ ਤੁਹਾਡਾ ਫਿੱਕਾ, ਇੱਥੋਂ ਤੱਕ ਅਸੀਂ ਨਿਕਲ ਗਏ, ਹੁਣ ਸਾਨੂੰ ਕਿਤੇ ਗੁਰੂ ਕਿਰਪਾ ਕਰਕੇ ਬਖਸ਼ ਲੈ, ਅਸੀਂ ਅੰਮ੍ਰਿਤ ਵਿੱਚ ਹੀ ਵੰਡੀਆਂ ਪਾ ਰਹੀਆਂ ਵੀ ਸਾਡੇ ਜਥੇ ਕੋਲ ਅੰਮ੍ਰਿਤ ਛਕੋ ਅਤੇ ਸਾਡਾ ਅੰਮ੍ਰਿਤ ਗਾੜਾ ਅਤੇ ਤੁਹਾਡਾ ਪਤਲਾ। ਗੁਰੂ ਕੇ ਸਿੱਖੋ ਸਾਡਾ ਮੱਕਾ ਕਬ ਆ ਜੇ, ਮੈਂ ਗੁਰੂ ਕਾ ਸਿੱਖ ਹੋਣ ਦੇ ਨਾਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਗੁਰੂ ਕੇ ਅੰਮ੍ਰਿਤ ਨੂੰ ਵੰਡੋ ਨਾ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਮੈਂ ਤਾਂ ਅੰਮ੍ਰਿਤ ਛਕਿਆ, ਮੈਨੂੰ ਇਹ ਨਹੀਂ ਪਤਾ ਵੀ ਕਿਹੜੇ ਕਿਹੜੇ ਪੰਜ ਪਿਆਰੇ ਸਾਹਿਬ ਦੀ ਸੇਵਾ ਚ ਲੱਗੇ ਸਾਂ, ਮੈਂ ਤਾਂ ਗੁਰੂ ਕਾ ਅੰਮ੍ਰਿਤ ਛਕਿਆ ਗੁਰੂ ਕਾ। ਆਪਾਂ ਦਵਾਈ ਲੈਂਦੇ, ਆਪਾਂ ਨੂੰ ਦਵਾਈ ਦੇ ਨਾਂ ਦਾ ਪਤਾ ਹੋਵੇ ਨਾ, ਭਾਵੇਂ ਸ਼ਰਮਾ ਸਟੋਰ ਹੈ ਮੈਡੀਕਲ ਸਟੋਰ ਤੇ ਭਾਵੇਂ ਖਾਲਸਾ ਮੈਡੀਕਲ ਸਟੋਰ, ਆਪਾਂ ਦਵਾਈ ਦਾ ਨਾਂ ਲਵਾਂਗੇ ਤੇ ਉਹਨਾਂ ਫੜ ਦੇ ਦੇਣੀ ਹੈ। ਗੁਰਮੁਖੋ ਅੰਮ੍ਰਿਤ ਕਿਤੋਂ ਵੀ ਛਕੋ, ਲੇਕਿਨ ਗੁਰੂ ਕਾ ਅੰਮ੍ਰਿਤ ਜਾਣ ਕੇ ਛਕੋ, ਗੁਰੂ ਕੇ ਅੰਮ੍ਰਿਤ ਦੇ ਨਾਮ ਦੇ ਨਾਲ ਆਪਣੀ ਲੇਬਰ ਨਾ ਲਾਓ, ਆਪਣੀ ਲੇਬਰ ਨਾ ਲਾਓ। ਤੋ ਮੇਰੇ ਪਾਤਸ਼ਾਹ ਕਹਿੰਦੇ ਨਾ, ਸੰਸਾਰ ਹੈ ਨਾ ਇੱਕ ਮੈਂ ਕਰਕੇ, ਇੱਕ ਦਵੈਤ ਭਾਵ ਕਰਕੇ ਸੜਿਆ ਪਿਆ, ਅੱਗ ਲੱਗੀ ਹੈ।
ਨਾਨਕ ਗੁਰ ਸਰਣਾਈ ਉਬਰੇ, ਸੱਚ ਮਨ ਸ਼ਬਦ ਧਿਆਏ।
ਜਿਹੜੇ ਭਾਈ ਗੁਰੂ ਦੀ ਸ਼ਰਨ ਵਿੱਚ ਆਏ ਨੇ ਉਹ ਬਚ ਗਏ, ਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਹਨਾਂ ਕੀ ਕੀਤਾ ਕਿ ਸੱਚੇ ਮਨ ਨਾਲ ਗੁਰੂ ਦੇ ਉਪਦੇਸ਼ ਦੇ ਨਾਲ ਆਪਣੀ ਬਿਰਤੀ ਨੂੰ ਜੋੜਨਾ ਕੀਤਾ। ਗੁਰੂ ਦੀ ਸ਼ਰਨ ਵਿੱਚ ਆ ਕੇ ਤੇ ਸੱਚੇ ਮਨ ਦੇ ਨਾਲ ਗੁਰੂ ਦਾ ਉਪਦੇਸ਼ ਸੀ ਨਾ, ਉਹਨੂੰ ਕਮਾਉਣ ਦਾ ਯਤਨ ਕੀਤਾ।
ਮਹੱਲਾ ਤੀਜਾ, ਸ਼ਬਦ ਰਤੇ ਹੋ ਮੈਂ ਗਈ।
ਉਹ ਸ਼ਬਦ ਨਾਲ ਹੋਵੇਗਾ ਕੀ? ਤੂੰ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ, ਗੁਰੂ ਕੀ ਬਾਣੀ ਦੀ ਸਭ ਤੋਂ ਪਹਿਲੀ ਵੱਡੀ ਤਾਕਤ ਇਹ ਹੈ, ਤੇਰੇ ਚੋਂ ਮੈਂ ਚਲੀ ਜਾਏਗੀ, ਤੇਰੇ ਚੋਂ ਹੰਕਾਰ ਚਲਾ ਜਾਏਗਾ। ਜਿੰਨਾ ਚਿਰ ਗੁਰਮੁਖੋ ਸਾਡੇ ਅੰਦਰੋਂ ਹੰਕਾਰ ਨਹੀਂ ਨਾ ਗਿਆ, ਤੇ ਇਹਦਾ ਭਾਵ ਕਿ ਅਜੇ ਸਾਡੇ 'ਤੇ ਦਵਾਈ ਦਾ ਅਸਰ ਨਹੀਂ ਹੋਇਆ। ਜਦੋਂ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਵਸ ਗਿਆ, ਤੇ ਜੋਰ ਕਹਿੰਦੇ ਨੇ ਬੰਦੇ ਦੇ ਅੰਦਰੋਂ ਮੈਂ ਚਲੀ ਗਈ।
ਸੋਭਾਵੰਤੀ ਨਾਰ,
ਉਹ ਜੀਵ ਰੂਪੀ ਇਸਤਰੀ ਕਹਿੰਦੇ ਸੋਭਾ ਵਾਲੀ ਹੈ।
ਤਿਰਕੈ ਭਾਣੈ ਸਦਾ ਚਲੈ,
ਉਹ ਜੀਵ ਰੂਪੀ ਆਪ ਇਸਤਰੀ ਆਪਣੇ ਪਤੀ ਪਰਮਾਤਮਾ ਦੀ ਆਗਿਆ ਵੀ ਚੱਲਦੀ ਹੈ। ਅਸੀਂ ਗੁਰੂ ਕੀ ਬਾਣੀ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ, ਸਾਡੇ ਸਮਾਜ ਵਿੱਚ ਅਜੇ ਵੀ ਕ੍ਰੀਤੀ ਚੱਲਦੀ ਹੈ। ਕਈ ਬੀਬੀਆਂ ਪਖੰਡੀਆਂ ਕੋਲ ਜਾਂਦੀਆਂ ਵੀ ਮੇਰਾ ਪਤੀ ਮੇਰੀ ਆਗਿਆ 'ਚ ਨਹੀਂ ਚੱਲਦਾ, ਮੇਰੇ ਕੰਟਰੋਲ ਵਿੱਚ ਨਹੀਂ। ਮੇਰੇ ਗੁਰਦੇਵ ਨੇ ਇੱਕ ਸਾਨੂੰ ਤਰੀਕਾ ਦੱਸਿਆ, ਉਹ ਕਹਿੰਦੇ ਨਿਮਣ ਸੋ ਅੱਖਰ ਖਵਣ ਗੁਣ, ਜੇਵਾ ਮਣੀਆਂ ਮੰਤ ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਆਪਾਂ ਜਿੰਨੇ ਬੈਠੇ ਹਾਂ ਆਪਾਂ ਪਤੀ ਪਰਮਾਤਮਾ ਦੀਆਂ ਪਤਨੀਆਂ ਹਾਂ, ਏਕ ਆ ਪੁਰਖ ਸਵਾਈ ਨਾਰ। ਉਸ ਪਰਿਪੂਰਨ ਪਰਮਾਤਮਾ ਨੂੰ ਗੁਰਮੁਖ ਅਸੀਂ ਕਿਵੇਂ ਖੁਸ਼ ਕਰਨਾ, ਉਹਦੀ ਰਹਿਮਤ ਨੂੰ ਕਿਵੇਂ ਪ੍ਰਾਪਤ ਕਰਨਾ? ਹਜ਼ੂਰ ਨੇ ਤਰੀਕਾ ਦੱਸਿਆ, ਨਿਉ ਕੇ ਰਹੋ, ਨਿਮਣ ਸੁਅੱਖਰ ਖਵਣ ਗੁਣ, ਵੰਡ ਕੇ ਛਕਣਾ। ਜੇਵਾ ਮਣੀਆਂ ਮੰਤ, ਤਵੇਰੀ ਜ਼ਬਾਨ 'ਚ ਮਿਠਾਸ ਹੋਵੇ। ਆ ਗੁਰਮੁਖੋ ਜਿੰਨੇ ਵੀ ਅੱਡੇ ਚੱਲਦੇ ਨਾ ਦੇਹ ਧਾਰੀਆਂ ਦੇ, ਕੱਖ ਨਹੀਂ ਜੇ ਪੱਲੇ, ਉਹਨਾਂ ਇੱਕੋ ਇੱਕ ਪੁਆਇੰਟ ਮਿੱਠਾ ਬੋਲ ਦੇਣ ਬਸ। ਅਤੇ ਆਪਾਂ ਕਹਿੰਦੇ ਕਿੱਧਰ ਮੂੰਹ ਚੁੱਕਿਆ, ਪਛਾਣ ਕਿਉਂ ਨਹੀਂ ਮੁੜਦਾ, ਸਾਡੇ ਮੁੜ ਕੇ ਕੌਣ ਆਵੇਗਾ? ਸਾਡੇ 'ਚ ਇੱਕ ਬਹੁਤ ਵੱਡੀ ਕਮਜ਼ੋਰੀ, ਆਪਾਂ ਨੂੰ ਇਹ ਸੁਧਾਰ ਕਰਨਾ ਚਾਹੀਦਾ ਹੈ ਵੀ ਗੁਰੂ ਨਾਨਕ ਦਾ ਘਰ ਹੋ ਜਾਏ, ਇੱਥੇ ਕੋਈ ਵੀ ਆਵੇ ਉਹਨੂੰ ਕਹਿਣਾ ਆਓ ਜੀ ਜੀ ਆਇਆਂ ਨੂੰ, ਆਓ ਜੀ ਜੀ ਆਇਆਂ ਨੂੰ। ਤੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਨਿਉਂ ਕੇ ਚੱਲ, ਵੰਡ ਕੇ ਛੱਕ, ਤੇਰੀ ਜ਼ਬਾਨ ਵਿੱਚ ਮਿਠਾਸ ਹੋਵੇ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਕਿਹਾ ਹੈ ਏਕ ਪਿਤਾ ਏਕ ਸਿੱਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਮੈਨੂੰ ਬੜੀ ਬਕੀਮਤੀ ਇਤਿਹਾਸ ਦੀ ਘਟਨਾ ਚੇਤੇ ਆ ਗਈ। ਗੁਰਮੁਖੋ ਕਿਤੇ ਵੀ ਚਲੇ ਜਾਓ, ਕੋਈ ਜਗ੍ਹਾ ਈਰਖਾ ਤੋਂ ਖਾਲੀ ਨਹੀਂ, ਕਿਤੇ ਚਲੇ ਜਾਓ। ਗਿਆਨੀ ਨਾਲ ਗਿਆਨੀ ਝਗੜੀ ਜਾਂਦਾ, ਰਾਗੀ ਨਾਲ ਰਾਗੀ, ਅਤੇ ਆਪਾਂ ਜੋੜੇਖਾਨੇ ਜਾ ਕੇ ਵੀ ਕਹਿੰਦੇ ਵੀ ਮੈਂ ਜੋੜੇਖਾਨ ਦਾ ਪ੍ਰਧਾਨ ਮੈਂ ਬਣਾ, ਤੈਨੂੰ ਬਣ ਨਹੀਂ ਦੇਣਾ, ਆਇਆ ਜੋੜੇਖਾਨੇ ਸੇਵਾ ਕਰਨ, ਉੱਥੇ ਪ੍ਰਧਾਨਗੀ ਦਾ ਰੌਲਾ ਪੈ ਗਿਆ। ਆਇਆ ਸੀ ਮੈਂ ਮਾਰਨ, ਨਵੀਂ ਮੈਂ ਚੰਬੜ ਗਈ, ਮੈਂ ਇਸ ਪਾਸੇ ਨਾ ਜਾਵਾਂ। ਇੱਕ ਜੱਗੇ ਨਾਮ ਦਾ ਸਿੱਖ ਹੋਇਆ ਦਸਮ ਪਾਤਸ਼ਾਹ ਦੇ ਸਮੇਂ, ਸਤਿਗੁਰੂ ਪਾਤਸ਼ਾਹ ਉਹਦੀ ਨਿਮਰਤਾ ਨੂੰ ਹਲੀਮੀ ਨੂੰ ਵੇਖ ਕੇ ਪਿਆਰ ਨਾਲ ਕਹਿੰਦੇ ਭਾਈ ਜੱਗਿਆ ਅੱਗੇ ਆ ਕੇ ਬਹਿ ਜਾ, ਇੰਨੀ ਗੱਲ ਉਹ ਕੁਛ ਵੀ ਨਹੀਂ। ਜਿਹੜੇ ਰਖਾਲੂ ਸਨ ਉਹਨਾਂ ਤੋਂ ਜਰੀ ਨਾ ਗਈ। ਉਹ ਗੁਰਮੁਖ ਪਿਆਰਾ ਕਿਤੇ ਬਾਹਰ ਸੈਰ ਕਰਨ ਗਿਆ ਅਤੇ ਉਹ ਰਖਾਲੂਆਂ ਨੇ ਉਹਨੂੰ ਕੁੱਟ ਕੁੱਟ ਕੇ ਬੋਸ਼ ਕਰ ਦਿੱਤਾ। ਉਹ ਚੋਰ ਨਹੀਂ, ਉਹ ਵਿਭਚਾਰੀ ਨਹੀਂ, ਕੋਈ ਗਲਤ ਕੰਮ ਨਹੀਂ ਕਰਦਾ, ਕੇਵਲ ਅਤੇ ਕੇਵਲ ਗੁਰੂ ਦੇ ਲਾਗੇ ਬਹਿੰਦਾ। ਪਤਾ ਚੱਲਿਆ, ਉਹਨੂੰ ਚੁਕਾ ਕੇ ਲਿਆਂਦਾ, ਉਹਦੀਆਂ ਅੱਡੀਆਂ ਝੱਸੀਆਂ ਤਲੀਆਂ, ਉਹਨੂੰ ਦੁੱਧ ਘਿਓ ਪਿਆਇਆ ਅਤੇ ਮੇਰੇ ਗੁਰਦੇਵ ਕਹਿੰਦੇ ਭਾਈ ਜੱਗਿਆ ਮੈਨੂੰ ਇੱਕ ਵੇਰਾ ਦੱਸ ਵੀ ਤੈਨੂੰ ਕਿੰਨੇ ਕੁੱਟਿਆ ਸੀ, ਉਹਨੂੰ ਸੁਧਾਰੀਏ। ਗੁਰਮੁਖ ਆਪਾਂ ਲੇਵਲ ਤਾਂ ਲਾਇਆ ਪਰ ਗੁਰੂ ਕੀ ਸਿੱਖੀ ਕਮਾਉਣੀ ਬੜੀ ਔਖੀ ਜੇ, ਬੜੀ ਔਖੀ ਹੈ। ਸਦਕੇ ਜਾਵਾਂ ਗੁਰੂ ਦੇ, ਸਦਕੇ ਜਾਵਾਂ ਗੁਰੂ ਕੇ ਸਿੱਖ ਦੇ। ਭਾਈ ਜੱਗਾ ਕਹਿਣ ਲੱਗਾ ਮੈਂ ਕਿਹਦਾ ਨਾਂ ਲਵਾਂ, ਕੁੱਟਣ ਵਾਲਾ ਵੀ ਤੂੰ ਅਤੇ ਵਰਚਾਉਣ ਵਾਲਾ ਵੀ ਤੂੰ। ਮੇਰੇ ਗੁਰਦੇਵ ਨੇ ਘੁੱਟ ਕੇ ਜੱਫੀ ਪਾ ਲਈ। ਕਹਿਣ ਲੱਗਾ ਨਾਂ ਤਾਂ ਲਵਾਂ ਜੇ ਕੋਈ ਗੈਰ ਹੋਵੇ, ਉਹਨਾਂ ਦੇ ਵਿੱਚ ਵੀ ਤੂੰ ਹੈ, ਦੁੱਧ ਘਿਓ ਪਿਆਉਣ ਵਾਲਾ ਵੀ ਤੂੰ ਹੈ, ਕੁੱਟਣ ਵਾਲਾ ਵੀ ਤੂੰ ਅਤੇ ਵਰਚਾਉਣ ਵਾਲਾ ਵੀ ਤੂੰ। ਮੇਰੇ ਗੁਰਦੇਵ ਨੇ ਘੁੱਟ ਕੇ ਜੱਫੀ ਪਾ ਕੇ ਆਖਿਆ ਜੱਗਿਆ ਤੂੰ ਸਮਝਿਆ ਗੁਰੂ ਨਾਨਕ ਦੇ ਮਤ ਨੂੰ। ਆਪਾਂ ਤਾਂ ਈਰਖਾ ਨਾਲ ਭਰੇ ਪਏ ਆ, ਗੁਰੂ ਸਾਡੇ 'ਤੇ ਕਿਤੇ ਕਿਰਪਾ ਕਰੇ। ਬਾਬੇ ਫਰੀਦ ਦਾ ਅਖੀਰਲਾ ਸ਼ਲੋਕ 130, ਉਹਨੂੰ ਕਿਤੇ ਆਪਣੇ ਜੀਵਨ ਦਾ ਆਧਾਰ ਬਣਾਇਆ ਜੇ। ਸਭਨਾ ਮਨ ਮਾਣਕ ਥਾਣ ਮੂਲ ਮਚਾਂਗਵਾ ਜੇ ਤੋ ਪ੍ਰਿਆ ਦੀ ਸਿੱਖ ਇਹ ਆਓ ਨਾ ਠਾਏ ਕਹੀ ਦਾ। ਜੇ ਪਿਆਰੇ ਨੂੰ ਮਿਲਣਾ ਹੈ ਮੈਨੂੰ ਪਾਸੇ ਕਰ, ਕਿਸੇ ਦਾ ਦਿਲ ਨਾ ਢਾ, ਉਹਦੇ ਵਿੱਚ ਵੀ ਉਹ ਵੱਸਦਾ ਹੈ। ਕਿਸੇ ਦਾ ਦਿਲ ਨਾ ਢਾ, ਉਹਦੇ ਵਿੱਚ ਹੀ ਵੱਸਦਾ ਹੈ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਉਹ ਜੀਵ ਰੂਪੀ ਇਸਤਰੀ ਸੋਭਾ ਵਾਲੀ ਜਾਨਣਾ ਕਰੀਏ।
ਬਣਿਆ ਸਿੰਗਾਰ
ਮੇਰੀਏ ਬੱਚੀਏ, ਹੇ ਮੇਰੀਏ ਧੀਏ, ਹੇ ਮੇਰੀਏ ਭੈਣੇ, ਜਿਹੜਾ ਪਤੀ ਪਰਮਾਤਮਾ ਦੀ ਆਗਿਆ ਵਿੱਚ ਚੱਲਣਾ ਪਈ ਇਹੋ ਹੀ ਵਧੀਆ ਸ਼ਿੰਗਾਰ ਜਾਨਣਾ ਕਰੋ।
ਤੇਜ ਸੁਹਾਵੀ ਸਦਾ ਪਿਰ ਰਾਵੇ।
ਸੋ ਇਹ ਆਪਾਂ ਜਿਵੇਂ ਬੈੱਡ ਕਹਿ ਦਿੰਦੇ ਹਾਂ, ਬਿਸਤਰਾ ਕਹਿ ਦਿੰਦੇ ਹਾਂ, ਆਪਾਂ ਉਹਦੀਆਂ ਇਸਤਰੀਆਂ, ਉਹ ਸਾਡਾ ਪਤੀ ਹੈ ਪਰਮਾਤਮਾ, ਅਸੀਂ ਉਹਦੇ ਨਾਲ ਇਕੱਠਿਆਂ ਕਿਵੇਂ ਪੈਣਾ ਹੈ। ਉਹਨੂੰ ਕਹਿੰਦੇ ਨੇ ਤੁਲਤਾ ਦੀ ਤਲਾਈ, ਸਮਤਾ ਦੀ ਵਿਛਾਈ, ਜਿਵੇਂ ਪੁਰਾਣੇ ਕੱਪੜੇ ਹੁੰਦੇ ਸਨ ਨਾ ਵੀ ਥੱਲੇ ਤਲਾਈ ਵਿਛਾਉਣੀ ਸਰਾਣਾ। ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਸਾਨੂੰ ਪੜ੍ਹਾਇਆ ਵੀ ਜਿਹੜਾ ਬਰਾਬਰ ਦੀ ਵਿਵਸਥਾ ਰੱਖਣੀ ਉਹਨੂੰ ਕਹਿੰਦੇ ਨੇ ਤਲਾਈ ਵਿਛਾਉਣੀ, ਤੁਲਤਾ ਦੀ ਤਲਾਈ, ਸਮਤਾ ਦੀ ਵਿਛਾਈ, ਸਮ ਬਿੜਤੀ, ਇਹ ਉੱਪਰ ਚਾਦਰ ਪਾਉਣੀ ਹੈ। ਔਰ ਇਸੇ ਪ੍ਰਕਾਰ ਇਹ ਮਨ ਬੁੱਧ ਚੇਤੇ ਹੰਕਾਰ ਇਹ ਪਾਵੇ ਬਣਾਉਣੇ ਨੇ, ਬਿਰਤੀਆਂ ਦੀਆਂ ਬਾਹੀਆਂ ਬਣਾਉਣੀਆਂ ਨੇ। ਇਸ ਪ੍ਰਕਾਰ ਜਿਹੜਾ ਮੈਂ ਦਾ ਤਿਆਗ ਕਰਨਾ, ਸਰਾਣਾ ਰੱਖਣਾ, ਸਰਾਣਾ। ਸੋ ਇਸ ਪ੍ਰਕਾਰ ਜਿਹੜਾ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਨਾ ਭਾਈ, ਇਹ ਸੋਹਣਾ ਬਿਸਤਰਾ ਹੈ, ਤੁਲਤਾ ਦੀ ਤਲਾਈ, ਸਮਤਾ ਦੀ ਵਿਛਾਈ।
ਹਰ ਵਾਰ ਪਾਇਆ ਨਾਰ
ਭਾਈ ਜੀਵ ਰੂਪੀ ਇਸਤਰੀ ਉਸ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਵੇਗੀ।
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ।
ਜਿਹੜਾ ਦੁਨਿਆਵੀ ਪਤੀ ਹੈ ਕਿਸੇ ਮੌਕੇ ਇਹਦੀ ਮੌਤ ਵੀ ਹੋ ਜਾਂਦੀ ਹੈ, ਹੋ ਸਕਦੀ ਹੈ, ਹੁੰਦੀ ਹੈ, ਪਰ ਜਿਹੜਾ ਉਹ ਪਤੀ ਪਰਮਾਤਮਾ ਨਾ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਾ ਉਹ ਮਰੇ ਨਾ ਹੋਵੇ ਸੋਗ। ਜਿਹੜੇ ਦੇਹ ਧਾਰੀਆਂ ਦੇ ਚੇਲੇ ਉਹ ਪੰਕਤੀ ਧਿਆਨ ਨਾਲ ਪੜ੍ਹਿਆ ਕਰਨ ਅਤੇ ਸੁਣਿਆ ਕਰਨ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰੂ ਤਾਂ ਮੰਨਦੇ ਹਾਂ, ਮੇਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਮਰਨਾ ਨਹੀਂ, ਇਹਨਾਂ ਦਾ ਦੁਸਹਿਰਾ ਨਹੀਂ ਜੀ ਆਉਣਾ, ਇਹਨਾਂ ਦੀ ਬਰਸੀ ਨਹੀਂ ਕਿਸੇ ਨੇ ਮਨਾਉਣੀ। ਤੁਹਾਡਾ ਗੁਰੂ ਅੱਜ ਮਰਿਆ ਅਤੇ ਪਤਾ ਨਹੀਂ 6 ਮਹੀਨਿਆਂ ਨੂੰ ਮੁੜ ਕੇ ਦੂਜਾ ਵੀ ਮਰ ਜਾ। ਇਹ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰੂ ਤਾਂ ਮੰਨਦੇ ਨਾ ਇਹ ਮਰੇ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੋਕੇ ਭੋ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋਆ ਨਾ ਕੋਏ, ਇਹਦੇ ਵਰਗਾ ਨਾ ਕੋਇਆ ना किसे ने होना है। इस प्रकार जेड़ा वो पति परमात्मा है ज्ञानी जी, तुसीं तां तुलना गलत कर गए, तुहाड़ी तशबीह गलत है। पंजाबी च कहिंदे तुलना ते फारसी च कहिंदे तशबीह। जेड़ा तुसीं उदाहरण दित्ती है ना, एक पासे तुसीं रब दी गल कर रहे हो, एक पासे तुसीं कहिंदे गुरु ग्रंथ सच्चे पातशाह ने, मन तुहाडा दृष्टांत ही गलत है, तुसीं कथा खिच के करदे हो, ठीक नहीं। इहदा जवाब गुरमुखो यह है, वाह वाह बाणी निरंकार है तिस जेवड अवर न कोए। गुरु ग्रंथ सच्चे पातशाह की बाणी परमेश्वर स्वरूप है, ये तन स्वरूप है, इस करके दे बराबर नहीं। तां तुलना कीती, तां तुलना तो मेरे पातशाह कहिंदे ना हर मरे ना कदे दुख लागे, ओ परिपूर्ण परमात्मा ना मरदा ते ना उन्हूं किसे प्रकार दा दुख,
सदा सुहागण नार।
जेड़े भाई ओदे मगर लागे ओ अमर हो गए, जैसा सेवे तै सो होवे, अमर दी पूजा करके वो जीव अमर हो गए।
नानक हर प्रभ मेल लई।
मेरे सतगुरु पातशाह कहिंदे परिपूर्ण परमात्मा ने उन्हां नूं अपने विच अपेद कर लिया, किवें कीता, की कारण बनिया।
गुर कै हित प्यार,
क्योंकि जगयासू गुरसिख उस परिपूर्ण परमात्मा नाल हेत करदे हन, प्यार करदे हन, हेत नाम भी प्यार दा है।
पौड़ी जिन्ना गुर गोपिया अपना ते नर बुरे आरी।
जेड़ा गुरमुख गोपिया शब्द इहदे दो अर्थ कीते विद्वानां ने हुण तक, एक तां इह भी अपने गुरु नूं लुकाउणा, इह भी एक पाप है, गोपिया तों भाव लुकाउणा। दूजा उन्हां विद्वान बजुर्गां ने अर्थ कीता निंदिया करनी, वो लोग जेड़े गुरु नूं लुका के रखते ने, गुरु की निंदिया करते ने, भाई उन्हां नूं बुरे तो बुरे जानना करिए।
हर जियो तिन का दर्शन ना करो।
देख लो गुरमुखो गुरु की निंदिया करन वाले नूं किन्ना माड़ा किया हजूर ने, वो कहिंदे उन्हां दा दर्शन ना करो, उन्हां दे मत्थे ना लगो जेड़े गुरु नूं लुका के रखते ने, जेड़े गुरु की बदनामी करते हैं।
पापिस्ट हत्यारी।
ये पापिस्ट दो शब्दों का कंबीनेशन है, पाप प्लस इष्ट। इष्ट कहिंदे ने प्यारे नूं, जेड़े मनुख पापां नाल प्रेम करते ने ना उन्हां ते ये एलीगेशन लगेगा, पाप जेड़े गुरु की निंदिया करते ने ना उन्हां नूं महान पापी जानना करो, क्योंकि उन्हूं पाप चंगा लगता है, पाप बुरा, पापी को प्यारा।
वह कर कर फिरे कसुद मन।
और गुरु की निंदिया करन करके, गुरु नाल टुटन करके वो थां थां ते भड़कते फिरते हैं। किस तरह
जो तर कट नारी।
तर कट नारी तो पाप हुंदा विभचारन, औरत नूं आपां आम प्रचलित कहिंदे आं करैक्टरलैस, जीवन तो गिरी हुई औरत। जिवें जीवन तो गिरी हुई औरत नूं लोकी मूंह नहीं लाउंदे, इस प्रकार वह मनुख जेड़े गुरु की निंदा करते ने, गुरु नाल टुटे ने, उन्हां नूं समान जानना करिए।
वड भागी संगत मिले।
गुरु अगे अरदास करिए, मेरे पातशाह साडे ते रहमत कर। ते हजूर कहिंदे ने भाई जिन्हां दे वड्डे कर्म ने, वड भागी तो भाव जेड़े परमात्मा दे पार्टनर हन, जिन्हां दी वैगुरु नाल सांझ पै गई है, वड भागी संगत मिले गुरमुख सवारी। गुरु वाले पासे नूं मुख करन करके, गुरु दी आग्या दे धारनी होर करके वह वड भागी बन गए। ते किवें बने, उन्हां नूं संगत मिल गई गुरु की।
हर मेलो सतगुर दया कर।
अखीरली पंक्ति विच असीं अरदास करनी, मेरे पातशाह तू दयालु कृपालू है, असीं भी तेरे दर ते आए हां, ते साडे ते मेहर कर, साडे ते रहमत कर, सानू जोड़ना कर।
गुर कौ बलहारी।
गुरमुखो गुरु तो सदके जाना करिए, गुरु तो कुर्बान जाना करिए, गुरु दे अगे बेनतियां करिए, ते सतगुरु पातशाह मर सानू मिला लेंगे, क्योंकि आपां पढ़दे आं बलहारी गुर अपने दिहाड़ी सदवार, जिन माण ते देवते कीए करतन लागी वार। सो इस प्रकार सतगुरु पातशाह साडे सारिआं ते रहमतां करन, ਸਾਡੇ 'ਤੇ ਕਿਰਪਾ ਕਰਨ, ਸਾਡਾ ਗੁਰੂ ਨਾਲ ਮਿਲਾਪ ਹੋਵੇ, ਗੁਰਮੁਖਾਂ ਦੀ ਸੰਗਤ ਮਿਲੇ ਔਰ ਗੁਰੂ ਪਾਤਸ਼ਾਹ ਸਾਡੇ 'ਚੋਂ ਕਿਤੇ ਮੈਂ ਅਤੇ ਮੇਰੀ ਕੱਢਣ। ਇਹ ਗੁਰੂ ਮਹਾਰਾਜ ਦੇ ਚਰਨਾਂ 'ਚ ਹਾੜਾ ਹੈ। ਗੁਰੂ ਕਾ ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮੇਲੋ ਸਤਿਗੁਰ ਦਇਆ ਕਰ, ਗੁਰ ਕੋ ਬਨਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।